Satma Sri Wahe Guru Sahib Ji Jat Sari Mahalla Chautha Kar Pahla Chaupadi Ik Oankar Sadguru Prasad Mera Hira Ratan Naam Har Basya Mera Haath Tare Mera Matha Janam Janam Ki Kil Bikh Dukh Uttare Mera Naam Diyo Rin Latha ਨਾਮ ਹਰ ਬਸਿਆ ਗੁਰ ਹਾਥ ਧਰੇ ਮੇਰਾ ਮਾਥਾ ਜਨਮ ਜਨਮ ਕੀ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦ੍ਰਿੜਾਇਆ ਬਿਨ ਮਾਇਆ ਜੀਵਨ ਬਿਰਥਾ ਰਹਾਇ ਬਿਨ ਗੁਰ ਮੂਰ ਭਈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਸਾਦੀ ਚਰਨ ਨਾਸੀ ਕਬਹੁ ਤਿਨ ਸਾਬੀ ਜਨਮ ਅਕਥਾ ਜਿਨ ਸਾਦੀ ਚਰਨ ਸਾਧ ਭਗਸੀ ਤਿਨ ਸਫਲ ਜਨਮ ਸਮਥਾ ਮੋ ਕੋ ਕੀਜਾ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥ ਹਮੇ ਅੰਦਲੀ ਗਿਆਨਹੀਣ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥ ਹਮੇ ਅੰਦਲੀ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥਾ ਹਮੇ ਅੰਦਲੀ ਗਿਆਨਹੀਣ ਅਗਿਆਨੀ ਕਿਉਂ ਚੱਲ ਹੈ ਮਾਰਗ ਪੰਥ ਹਮੇ ਅੰਦਲੀ ਕਉ ਗੁਰ ਅੰਚਲ ਦੀਜਾ ਜਨ ਨਾਨਕ ਚਲ ਹੈ ਮਿਲੰਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਤਿਗੁਰੂ ਖਾਲਸਾ ਸਤਿ ਸੰਗਤ ਜੀ ਸੋਢੀ ਸੁਲਤਾਨ ਦੇਵ ਦੁਨੀਆਂ ਦੇ ਮਾਲਕ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਕਿਰਪਾ ਕਰਕੇ ਸਾਨੂੰ ਪਰਿਪੂਰਨ ਪਰਮਾਤਮਾ ਦੀ ਅੱਗੇ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਿਆ। ਆਪਾਂ ਕੋਈ ਵੀ ਕੰਮ ਕਰੀਏ ਔਰ ਉਹਦੇ ਤੋਂ ਪਹਿਲਾਂ ਉਹਦੇ ਤੋਂ ਬਾਅਦ ਅਕਸਰ ਸੋਚਦੇ ਹਾਂ ਕਿ ਮੈਨੂੰ ਇਸ ਕੰਮ 'ਚ ਕੀ ਫਾਇਦਾ ਹੋਵੇਗਾ, ਮੈਂ ਇਹ ਕਰਮ ਕੀਤਾ ਤੇ ਮੈਨੂੰ ਕੀ ਬਚਿਆ। ਇਸੇ ਪ੍ਰਕਾਰ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਿਰਪਾ ਕਰਕੇ ਸਮਝਾਇਆ, ਗੁਰਮੁਖਾ ਅਗਰ ਗੁਰੂ ਦਾ ਬਣ ਜਾਏ ਤੇ ਜਨਮਾਂ ਜਨਮਾਤਾਂ ਦੇ ਤੇਰੇ ਕਰਜ਼ੇ ਲੈ ਜਾਣਗੇ, ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਰਹਿਮਤ ਕੀਤੀ ਆਪਾਂ ਨੂੰ ਇਹ ਵੀ ਸਮਝਾਇਆ ਜਿਵੇਂ ਆਪਾਂ ਕਹਿੰਦੇ ਮੈਂ ਬਾਣੀ ਬੜੀ ਪੜ੍ਹਦਾ, ਮੈਂ ਬਾਣੀ ਸੁਣਦਾ ਬੜੀ ਹਾਂ, ਮੈਂ ਗੁਰਦੁਆਰੇ ਬਹੁਤ ਜਾਂਦਾ, ਪਹਿਲੇ ਪਾਤਸ਼ਾਹ ਨੇ ਆਰੰਭ ਦੇ ਵਿੱਚ ਸਾਨੂੰ ਸੁਚੇਤ ਕੀਤਾ, ਗੁਰਸਿੱਖਾ ਸੁਣਦਾ ਵੀ ਹੈ ਪੜ੍ਹਦਾ ਵੀ ਹੈ, ਲੇਖਣ ਹਿਰਦੇ ਦੇ ਅੰਦਰ ਕਿੰਨੀ ਨੂੰ ਗ੍ਰਹਿਣ ਕੀਤਾ, ਕਿਤੇ ਇਹ ਵੀ ਝਾਤੀ ਮਾਰੀ, ਇਹ ਵੀ ਪੱਕ ਪਾਤਸ਼ਾਹ ਨੂੰ ਇੱਥੇ ਉਜਾਗਰ ਕੀਤਾ। ਖੀਰਲੀ ਪਲੇ ਦੇ ਵਿੱਚ ਸਾਨੂੰ ਸੁਚੇਤ ਕੀਤਾ ਤੇ ਕਿਤੇ ਆਪਣੀ ਵਿਰੋਧਤਾ ਦਾ ਮਾਣ ਨਾ ਕਰ ਬੈਠੇ। ਅਰਦਾਸ ਕਰੀ ਮੇਰੀ ਮਾਲਕਾ, ਗੱਲਾਂ ਮੈਂ ਬਹੁਤ ਕਰਦਾ ਹੈ ਲੇਕਿਨ ਮੇਰੇ ਮਨ ਤੇ ਬੁੱਧੀ ਰੇਤੇ ਨੇਤਰ ਕੰਮ ਨਹੀਂ ਕਰਦੇ, ਮੇਰੇ ਤੇ ਕਿਰਪਾ ਕਰ, ਮੈਨੂੰ ਅੰਤਰੀਵ ਨੇਤਰ ਬਖਸ਼ ਤਾਂ ਕਿ ਤੇਰੇ ਮਾਰਗ ਤੇ ਚੱਲ ਕੇ ਮੈਂ ਆਪਣੇ ਜੀਵਨ ਨੂੰ ਸਫਲਾ ਕਰ ਲਾਂ। ਇਸ ਪ੍ਰਕਾਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਵੱਖ ਵੱਖ ਪੱਖਾਂ ਦਾ ਇੱਥੇ ਸਾਨੂੰ ਰਹਿਮਤ ਕਰਕੇ ਗਿਆਨ ਬਖਸ਼ਿਆ। ਹਜ਼ੂਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ, ਪਾਤਸ਼ਾਹ ਸਾਡੇ ਤੇ ਰੋਹੋ ਕਿਰਪਾ ਕਰੇ ਜਿਹੜੀ ਕਿਤੇ ਕਦੇ ਕੁਸੋਮੇ ਸ਼ਾਹ ਨੇ ਕੀਤੀ ਸੀ। ਗੁਰਮੁਖ ਨੇ ਕੁਦਰਤੀ ਤੌਰ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਆਪਾਂ ਨੂੰ ਫਰਮਾਨ ਬਖਸ਼ਿਆ ਤੇ ਮੇਰੇ ਸਾਹਮਣੇ ਇਸ ਹੁਕਮਨਾਮੇ ਦੇ ਵਿਚਾਰ ਕਰਦਿਆਂ ਕਰਦਿਆਂ ਸਾਖੀ ਚੇਤੇ ਆ ਗਏ, ਜਿਸ ਮੌਕੇ ਸਤਿਗੁਰੂ ਪਾਤਸ਼ਾਹ ਨੇ ਗੁਰਮੁਖ ਇਸ ਅੰਮ੍ਰਿਤਸਰ ਦੀ ਸੇਵਾ ਆਰੰਭ ਕਰਾਈ ਹੈ ਨਾ, ਮੇਰੇ ਵਰਗਾ ਇੱਕ ਗਰੀਬ ਸਿੱਖ ਭਾਈ ਸੋਮਾ ਉਹਦਾ ਜ਼ਿਕਰ ਹੈ ਰੋਜੀ ਤੇ ਰੋਟੀ ਵਾਸਤੇ ਇੱਥੇ ਆ ਗਿਆ, ਨਾਲੇ ਸੇਵਾ ਕਰਕੇ ਆਪਣਾ ਤਨ ਸਫਲਾ ਕਰ ਲਾਂਗਾ, ਨਾਲੇ ਲੋੜਾਂ ਦੀ ਪੂਰਤੀ ਹੋ ਜਾਏਗੀ। ਸਮੇਂ ਦੇ ਮੁਤਾਬਕ ਗੁਰਮੁਖ ਇੱਥੇ ਘੁੰਡੀਆਂ ਵੇਚਦਾ ਹੁੰਦਾ ਸੀ, ਉਹ ਜੇਲ੍ਹ ਤੋਂ ਆਇਆ ਚੱਲ ਕੇ ਜੇਲ੍ਹ ਤੋਂ। ਸਤਿਗੁਰੂ ਪਾਤਸ਼ਾਹ ਮਹਾਰਾਜ ਸੇਵਾ ਦਾ ਨਿਰੀਖਣ ਕਰਦੇ ਨੇ ਆਏ, ਸਾਨੂੰ ਹੁਕਮ ਤਾਂ ਹੈ ਨਾ ਵੀ ਗੁਰਮੁਖ ਗੁਰੂ ਦੇ ਨਿਬਿੱਧ ਸੰਬੰਧ ਦਿੱਤੇ ਜਾਏ, ਅਸੀਂ ਕਹਿਣ ਵਾਲੇ ਕਹੀ ਜਾਂਦੇ ਹਾਂ, ਤੁਸੀਂ ਸੁਣਨ ਵਾਲੇ ਸੁਣੀ ਜਾਂਦੇ ਹੋ, ਪਰ ਕਿਤੇ ਅੰਦਰ ਝਾਤੀ ਮਾਰੀਏ ਤੇ ਆਪਾਂ ਦਸਵੰਧ ਕਿੰਨਾ ਕੁ ਦਿੰਦੇ ਆ। ਦਰਅਸਲ ਕਾਰਨ ਹੈ ਸਾਡਾ ਲੈਣ ਦਾ ਸੁਭਾਅ ਬਣ ਗਿਆ, ਜਿਹੜਾ ਲੈਣ ਲੱਗ ਪੈਂਦਾ ਉਹਨੂੰ ਦੇਣਾ ਬੜਾ ਔਖਾ ਹੈ। ਗੁਰੂ ਸਾਡੇ ਤੇ ਮਿਹਰ ਕਰੇ, ਸਾਡੇ ਅੰਦਰ ਕਿਤੇ ਭਾਵਨਾ ਆਏ। ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਸੇਵਾ ਦਾ ਨਿਰੀਖਣ ਕਰਦੇ ਭਾਈ ਸੋਨੇ ਦੇ ਕੋਲ ਆਏ, ਛਾਬੜੀ ਲਾਉਂਦਾ ਗਰੀਬ, ਕਹਿਣ ਲੱਗੇ ਸੋਮਿਆ ਕਿੰਨੇ ਵੱਡੇ ਭਾਈ। ਕਹਿਣ ਲੱਗਾ ਪਾਤਸ਼ਾਹ ਦੋ ਪੈਸੇ ਵੱਡੇ ਨੇ, ਮੇਰੀ ਗੁਸਤਾਖੀ ਹੈ, ਮੇਰਾ ਫਰਜ਼ ਬਣਦਾ ਸੀ ਕਿ ਮੈਂ ਚੱਲ ਕੇ ਤੁਹਾਡੇ ਚਰਨਾਂ ਵਿੱਚ ਭੇਟ ਕਰਦਾ, ਪਰ ਤੁਸੀਂ ਗਰੀਬ ਨੂੰ ਆ ਜਾਓ, ਆ ਮੇਰੀ ਗਰੀਬ ਦੇ ਇੱਕ ਟਕੇ ਦੀ ਸੇਵਾ ਪ੍ਰਵਾਨ ਕਰਨੀ। ਜਦਮੁਖੋ ਗੁਰਮੁਖੋ ਇਹ ਸਾਖੀ ਵਾਚੀ ਦੀ ਹੈ ਤੇ ਮਨ ਨੂੰ ਦੁੱਖ ਹੁੰਦਾ ਹੈ। ਇਹ ਗੁਰੂ ਨਾਨਕ ਦਾ ਘਰ ਹੈ ਗੁਰਮੁਖੋ, ਜਿੱਥੇ ਟਕਾ ਵੀ ਪ੍ਰਵਾਨ, ਜਿੱਥੇ ਕੌਡੀ ਵੀ ਪ੍ਰਵਾਨ। ਇਹਨਾਂ ਬੋਬਲਿਆਂ ਦੀ ਸੇਵਾ ਕਰਨ ਵਾਲੇ ਮੇਰੇ ਭਰਾਓ ਤੇ ਭੈਣੋ ਬਚੋ ਇਹਨਾਂ ਲੋਕਾਂ ਕੋਲੋਂ। ਇਹ ਕਖੌਤੀ ਬਾਬਾ ਮੈਨੂੰ ਗੁਰਮੁਖਾਂ ਨੇ ਦੱਸਿਆ ਗ੍ਰੀਸ ਵਿੱਚ ਗਿਆ ਤੇ ਕਿਸੇ ਗਰੀਬ ਪਰਿਵਾਰ ਨੇ ਉਹਨੂੰ 50 ਯੂਰੋ ਦਿੱਤੇ ਤੇ ਕਹਿਣ ਲੱਗੇ ਬਾਬਾ ਜੀ ਸਾਡੀ ਭੁਚੰਗੀ ਦੀ ਅਰਦਾਸ ਕਰੋ। ਜਦੋਂ ਪੌੜੀਆਂ 'ਚ ਉਤਰਿਆ ਸੀ ਤੇ ਨਾਲ ਦੇ ਨੂੰ ਕਹਿਣ ਲੱਗਾ ਕਿੰਨੇ ਦਿੱਤੇ ਨੇ, ਕਹਿੰਦਾ ਬਾਬਾ ਜੀ 50 ਯੂਰੋ। ਇਹ ਹੰਕਾਰੀ ਲੋਕ, ਇਹਨਾਂ ਤੋਂ ਬਚੋ। ਕਹਿਣ ਲੱਗਾ 50 ਚ ਮੁੰਡੇ ਮੰਗਦੇ ਨੇ, ਪੁੱਛੇ ਵੀ ਮੁੰਡੇ ਤੇਰੀ ਜੇਬ 'ਚ ਨੇ। ਮੈਂ ਤਕਰੀਬਨ ਬੇਨਤੀ ਕਰਦਾ ਰਹਿੰਦਾ, ਆਪਾਂ ਗੁਰੂ ਕੇ ਸਿੱਖਾਂ ਕੇਵਲ ਗੁਰੂ ਕੋਲ ਮੰਗਿਆ ਕਰੀਏ, ਜਿਹੜੇ ਥਾਂ ਦੇ ਲੋਕਾਂ ਦੇ ਅੱਗੇ ਬੁੱਕ ਕਰਦੇ ਸਾਨੂੰ ਕੀ ਦੇਣਗੇ। ਕਹਿੰਦਾ 50 ਚ ਪੁੱਤ ਮੰਗਦੀ ਹੈ, ਗੁਰੂ ਰਾਮਦਾਸ ਹੈ ਜਿਹੜਾ ਇੱਕ ਪਾਥੀ ਤੇ ਪੁੱਤ ਦੇ ਦੇਗਾ ਇੱਕ ਪਾਥੀ ਉੱਪਰ। ਸਮਾਂ ਨਹੀਂ ਕਿ ਮੈਂ ਇਸ ਪਾਸੇ ਹੀ ਜਾਵਾਂ। ਮੇਰੇ ਗੁਰਦੇਵ ਨੇ ਟਕਾ ਲੈ ਲਿਆ, ਦੂਸਰੇ ਦਿਹਾੜੇ ਗੇੜਾ ਮਾਰਿਆ ਤੇ ਕਹਿੰਦੇ ਸੋਮਿਆ ਅੱਜ ਕਿੰਨੇ ਵੱਟੇ ਨੇ। ਕਹਿੰਦਾ ਬਰਕਤਾਂ ਦਿਆ ਮਾਲਕਾ, ਅੱਜ ਤਾਂ ਲਹਿਰਾਂ ਬਹਿਰਾਂ ਹੋ ਗਈਆਂ ਨੇ, ਅੱਜ ਪੰਜ ਪੈਸੇ ਵੱਟੇ ਨੇ ਪੰਜ। ਸੋਮਿਆ ਕਿਵੇਂ? ਕਹਿੰਦਾ ਪਾਤਸ਼ਾਹ ਤੁਹਾਨੂੰ ਗਰੀਬ ਨਵਾਜ ਜੂ ਕਹਿੰਦੇ ਨੇ, ਮੇਰੀ ਢਲਿਆਈ ਹੈ, ਮੈਂ ਕੁਤਾਹੀ ਕੀਤੀ ਹੈ, ਮੈਂ ਚੱਲ ਕੇ ਨਹੀਂ ਆਇਆ, ਮੇਰੇ ਪੰਜ ਪੈਸੇ ਪ੍ਰਵਾਨ ਕਰੋ। ਤੀਸਰੇ ਦਿਹਾੜੇ ਮੇਰੇ ਪਾਤਸ਼ਾਹ ਸੇਵਾ ਦਾ ਨਿਰੀਖਣ ਕਰਦੇ ਨੇ, ਸੋਮੇ ਦੇ ਮਨ ਵਿੱਚ ਆਇਆ ਵੀ ਮਨਾ ਮਾੜੀ ਗੱਲ ਹੈ, ਕੱਲ ਵੀ ਸਤਿਗੁਰੂ ਪਾਤਸ਼ਾਹ ਨੇ ਪੁੱਛਿਆ, ਪਰਸੋਂ ਵੀ ਪੁੱਛਿਆ, ਅੱਜ ਗੁਰਦੇਵ ਦੇ ਆਉਣ ਤੋਂ ਪਹਿਲਾਂ ਉਹਨੇ ਆਪਣੀ ਮੁੱਠੀ 'ਚ ਪੈਸੇ ਫੜ ਲਏ, ਸਤਿਗੁਰੂ ਪਾਤਸ਼ਾਹ ਨੂੰ ਭੇਟ ਕਰਨ ਲੱਗਾ ਤੇ ਗੁਰੂ ਰਾਮਦਾਸ ਪਾਤਸ਼ਾਹ ਨੂੰ ਘੁੱਟ ਕੇ ਹੱਥ ਫੜ ਕੇ ਆਖਿਆ, ਸੋਮਿਆ ਅੱਜ ਗੁਰੂ ਰਾਮਦਾਸ ਤੈਨੂੰ ਤੇਰੇ ਕੋਲ ਲੈਣ ਲਈ ਆਇਆ, ਦੇਣ ਲਈ ਆਇਆ। ਗੁਰਮੁਖੋ ਸੋਮਾ ਸ਼ਾਹ ਬਣ ਗਿਆ। ਉਦੋਂ ਦਿੱਲੀ ਤਾਂ ਘੁੰਡੀਆਂ ਚੱਲੀਆਂ, ਅੱਜ ਆਪਾਂ ਦੇ ਪਰੇਸ਼ਾਨ ਆ ਤੇ ਆਪਾਂ ਗੁਰੂ ਰਾਮਦਾਸ ਦੇ ਚਰਨਾਂ ਤੋਂ ਪਾਸੇ ਹੋ ਗਏ। ਗੁਰੂ ਪਾਤਸ਼ਾਹ ਸਾਡੀ ਤੇ ਰਹਿਮਤਾਂ ਕਰਨ, ਸਤਿਗੁਰੂ ਪਾਤਸ਼ਾਹ ਨਿਵਾਜਣ। ਇਹ ਗੁਰੂ ਕੇ ਚਰਨਾਂ ਚ ਅਰਦਾਸ ਬੇਨਤੀ ਹੈ, ਜੇ ਹਜ਼ੂਰ ਕਿਰਪਾ ਕਰਦੇ ਨੇ ਸਰਵਣ ਕਰੀਏ, ਮਨ ਦੀ ਇਕਾਗਰਤਾ ਲਈ ਯਤਨ ਕਰੀਏ ਤੇ ਬੋਲੋ ਸਤਨਾਮ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾਤ ਸਰੀ ਮਹਲਾ ਚੌਥਾ, ਘਰ ਪਹਿਲਾ ਚੌ ਪਵੇ।
ਵਿਦਵਾਨ ਵੀਰਾਂ ਦੇ ਮੁਤਾਬਕ ਇਹ ਜੈ ਸਰੀ ਰਾਗਣੀ ਹੈ, ਲੇਕਿਨ ਸਤਿਗੁਰੂ ਪਾਤਸ਼ਾਹ ਨੇ ਰਾਗਣੀਆਂ ਨੂੰ ਰਾਗਾਂ ਨੂੰ ਰਾਗ ਕਰਕੇ ਸਨਮਾਨ ਦਿੱਤਾ ਹੈ। ਨਿਯਮ ਦੇ ਮੁਤਾਬਕ, ਰਾਗਾਂ ਦੀ ਮਾਰਾਂ ਦੇ ਮੁਤਾਬਕ ਇਹ ਤੀਜੇ ਪੈਰ ਇਹਦਾ ਗਾਇਨ ਕੀਤਾ ਜਾਂਦਾ ਹੈ। ਸਿਸਰ ਰੁੱਤ ਇਹਦਾ ਸੋ ਗਾਉਣ ਦਾ ਸਮਾਂ ਹੈ। ਵਿਸ਼ੇਸ਼ ਕਰਕੇ ਜਿਹੜੇ ਅੰਤਰੀਵ ਅਰਥ ਨੇ, ਸਰੀ ਕਹਿੰਦੇ ਨੇ ਮਾਇਆ ਨੂੰ, ਇਹ ਸਾਨੂੰ ਇਸ ਗੱਲ ਦੀ ਪ੍ਰੇਰਣਾ ਦੇਣ ਦੀ, ਭਾਈ ਮਾਇਆ ਨੇ ਸਾਰੇ ਸੰਸਾਰ ਨੂੰ ਢਾ ਲਿਆ ਤੇ ਗੁਰੂ ਦਾ ਬਣ ਤਾਂ ਕਿ ਮਾਇਆ ਨੂੰ ਜਿੱਤ ਸਕੇ। ਪਹਿਲੇ ਕਰ ਸਰਤਾਲ ਵਿੱਚ ਜਦੋਂ ਇਹਦਾ ਉਚਾਰਨ ਕਰਨਾ, ਭਾਈ ਸਾਹਿਬ ਨੇ ਬਿਲਕੁਲ 100% ਸਹੀ ਪੜਿਆ ਹੈ, ਚੌ ਡੈਸ਼ ਤੇ ਪਦੇ, ਇਹ ਉਚਾਰਨ ਦਾ ਤਰੀਕਾ ਹੈ। ਚੌ ਤੋਂ ਭਾਵ ਚਾਰ, ਪਦੇ ਦਾ ਅਰਥ ਹੈ ਚਰਨ, ਜੇ ਇੱਕ ਹੁੰਦਾ ਤੇ ਆਉਣਾ ਸੀ ਚੌ ਪਦਾ। ਬਹੁ ਹੋਣ ਕਰਕੇ, ਬਹੁ ਵਚਨ ਹੋਣ ਕਰਕੇ ਮੇਰੇ ਪਾਤਸ਼ਾਹ ਮਹਾਰਾਜ ਨੇ ਇਹ ਚਾਰ ਪਦਿਆਂ ਵਾਲੇ ਸ਼ਬਦ ਉਚਾਰਨ ਕੀਤੇ ਨੇ। ਪਹਿਲੇ ਕਰ ਸਰਤਾਲ ਵਿੱਚ ਇਹਦਾ ਆਲਾਪ ਕਰਨਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਹੈ, ਚਾਰਨ ਤੇ ਰੱਖਿਆ ਕਰਦਾ ਹੈ। ਪਰ ਗੱਲ ਬਣੇਗੀ ਕਦੋਂ? ਜਦੋਂ ਸੱਚੇ ਗੁਰੂ ਨੇ ਕਿਰਪਾ ਕੀਤੀ, ਸਵਾਦਾਂ ਤੋਂ ਉੱਪਰ ਉੱਠ ਗਏ ਤਾਂ
ਮੇਰਾ ਹੀ ਅਰਾ ਰਤਨ ਨਾਮ ਹਰ ਬਸਿਆ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਮੇਰੇ ਤੇ ਕਿਰਪਾ ਕੀਤੀ, ਜਿਹੜਾ ਬਕੀਮਤੀ ਪ੍ਰਮਾਤਮਾ ਦਾ ਨਾਮ ਰੂਪੀ ਰਤਨ ਹੈ ਨਾ, ਇਹ ਮੇਰੇ ਹਿਰਦੇ ਦੇ ਅੰਦਰ ਟਿਕ ਗਿਆ। ਇਹਦੇ ਅਰਥ ਪੜਾਉਣ ਵਾਸਤੇ ਸਾਨੂੰ ਮਹਾਂਪੁਰਸ਼ਾਂ ਨੇ ਇੱਕ ਦ੍ਰਿਸ਼ਟਾਂਤ ਪੜਾਇਆ ਸੀ। ਕਹਿੰਦੇ ਸਿੰਘੋ, ਤੁਹਾਡੇ ਕੋਈ ਪੱਲੇ ਪਿਆ, ਵਸਣ ਦੇ ਨਾਲ ਤੇ ਨਾ ਵਸਣ ਨਾਲ ਕੀ ਫਰਕ ਪੈਂਦਾ? ਉਹਨਾਂ ਦ੍ਰਿਸ਼ਟਾਂਤ ਪੜਾਇਆ ਕਿ ਇੱਕ ਆਦਮੀ ਪੁਤਲੀਆਂ ਵੇਚਦਾ ਹੈ, ਤਿੰਨ ਕਿਸਮ ਦੀ ਹੈ। ਦ੍ਰਿਸ਼ਟਾਂਤ ਸਮਝਾਉਣ ਲਈ ਬੁੱਧੀਵਾਨਾਂ ਨੇ ਆਪਣੇ ਕੋਲ ਘੜੇ ਹੁੰਦੇ ਨੇ। ਹੋਕਾ ਦੇਂਦਾ ਪਈਆਂ ਮੂਰਤੀਆਂ ਵੇਚੜੀਆਂ ਹਨ। ਇੱਕ ਤਗੜਾ ਅਮੀਰ ਆਦਮੀ ਕਹਿੰਦਾ ਵੀ ਲਿਆ ਭਾਈ, ਜੇ ਜਲਗੀ ਤੇ ਲੈ ਲਾਂਗੇ, ਪਰ ਥੋੜਾ ਜਿਹਾ ਕਿਰਪਾ ਕਰਕੇ ਇਹਦਾ ਮੁੱਲ ਦੱਸ ਵੀ ਇਹਦੇ ਚ ਸਸਤੀ ਕਿਹੜੀ ਤੇ ਮਹਿੰਗੀ ਕਿਹੜੀ ਤੇ ਕਿੰਨੀ ਕੀਮਤ ਹੈ। ਉਹ ਮੂਰਤੀਆਂ ਵੇਚਣ ਵਾਲਾ ਵੀਰ ਕਹਿਣ ਲੱਗਾ ਇਹਦੀ ਕੀਮਤ 2 ਪੈਸੇ, ਇਹਦੀ ਕੀਮਤ 2 ਆਨੇ, ਤੇ ਜਿਹੜੀ ਆਹ ਕੀਮਤ ਹੈ ਨਾ ਆਹ ਮੂਰਤੀ ਨੇ ਇਹਦੀ ਕੀਮਤ ਪਤਾ ਨੀ ਤੁਹਾਡੇ ਕੋਲ ਬਣੇ ਕਿ ਨਾ ਬਣੇ। ਇਹ ਸ਼ਾਹੂਕਾਰ ਵਿਚਾਰ ਕਰਕੇ ਕਹਿਣ ਲੱਗਾ ਭਲਿਆ ਮੈਨੂੰ ਪ੍ਰਤੀਤ ਹੁੰਦਾ ਵੀ ਸਮਾਨ ਸਾਰਾ ਇੱਕੋ ਜਿਹਾ ਤੇ ਕੀਮਤ ਵਿੱਚ ਫਰਕ ਇਹਨਾਂ ਕਿਉਂ, ਉਹਦੇ ਕੋਈ ਬਰੀਕ ਦੀ ਤਾਰ ਸੀ, ਉਹਨੇ ਇੱਕ ਦੇ ਕੰਨ ਕਾਲੀ ਪਾਈ ਤੇ ਦੂਜੇ ਪਾਸੇ ਲੰਘੀ ਤੇ ਕਹਿਣ ਲੱਗਾ ਜੀ ਇਹਦੀ ਕੀਮਤ ਕੇਵਲ 1 ਪੈਸਾ। ਥੋੜਾ ਜਿਹਾ ਮੈਂ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਾਂਗਾ ਕਿ ਕਾਹਲੇ ਨਾ ਪੈਣਾ, ਮੈਂ ਦੂਜੀ ਮੂਰਤੀ ਤੁਹਾਨੂੰ ਵਿਖਾਉਣ ਲੱਗਾ ਤੇ ਧਿਆਨ ਦੇ ਕੇ ਵੇਖਿਆ ਜੀ ਜਦੋਂ ਉਹਨੇ ਉਸ ਦੂਜੀ ਮੂਰਤੀ ਦੇ ਕੰਨ ਵਿੱਚ ਤਾਰ ਪਾਈ ਤੇ ਕੁਝ ਸਮੇਂ ਤੋਂ ਬਾਅਦ ਉਹ ਮੂੰਹ ਥਾਲੀ ਨਿਕਲ ਗਈ। ਕਹਿਣ ਲੱਗਾ ਜੀ ਉਹਦੀ ਤਾਂ ਕੀਮਤ 1 ਪੈਸਾ ਸੀ ਤੇ ਇਹਦੀ ਮੈਂ ਪਿਆਨੀ ਦੱਸੀ ਤੁਹਾਨੂੰ। ਭਾਈ ਤੀਜੀ ਦਾ ਨਿਰਣਾ ਵੀ ਕਰਦੇ ਉਹਨੇ ਤਾਰ ਲਈ ਮੂੰਹ ਦੇ ਰਸਤੇ ਪਾਉਂਦਾ ਤੇ ਤਾਂ ਵੀ ਅੰਦਰ ਗਾਇਬ, ਕੰਨ ਦੇ ਰਸਤੇ ਤੇ ਪਾਉਂਦਾ ਤਾਂ ਵੀ ਅੰਦਰ ਗਾਇਬ। ਉਹ ਸ਼ਾਹੂਕਾਰ ਰਹਿਣ ਲੱਗਾ ਵੀ ਮਿੱਤਰਾ ਮੈਂ ਤੇਰੀ ਗੱਲ ਸਮਝਿਆ ਨੀ ਭਾਈ। ਉਹ ਕਹਿੰਦਾ ਜੀ ਮੈਂ ਮੂਰਤੀਆਂ ਦੇ ਰਾਹੀਂ ਅਧਿਆਤਮਕ ਪ੍ਰਚਾਰ ਵੀ ਨਾਲ ਕਰਦਾ ਹਾਂ। ਸ਼ਾਹੂਕਾਰ ਕਹਿਣ ਲੱਗਾ ਸੇਠਾ ਦੱਸ। ਉਹ ਕਹਿੰਦਾ ਜੀ ਪਹਿਲੀ ਜਿਹੜੀ ਮੂਰਤੀ ਹੈ ਨਾ 2 ਪੈਸਿਆਂ ਦੀ, ਇਹ ਸਾਨੂੰ ਇਸ ਗੱਲ ਦਾ ਸੰਕੇਤ ਦਿੰਦੀ ਕਿ ਇਸ ਪਾਸੇ ਤੂੰ ਸੁਣਿਆ ਤੇ ਦੂਜੇ ਪਾਸੇ ਕੱਢ ਦਿੱਤਾ। ਇਹ ਸਾਡੀ ਬਹੁ ਸੰਮਤੀ ਦੀ ਇਹ ਰਾਏ ਹੈ, ਮਾਫ ਕਰਨਾ, ਸਾਡਾ ਬਹੁ ਸੰਮਤੀ ਦਾ ਸੁਭਾਅ ਬਣ ਗਿਆ ਤੇ ਇੱਥੋਂ ਸੁਣੀ ਤੇ ਦੂਜੇ ਪਾਸੇ ਕੱਢ ਦਿੱਤੀ। ਦੂਜੇ ਨੰਬਰ ਤੇ ਉਹ ਲੋਕ ਨੇ ਜਿਨ੍ਹਾਂ ਨੇ ਕੁਰਸਮਾ ਸੁਣਿਆ ਜ਼ਰੂਰ, ਪਰ ਕਹਿਣ ਲੱਗੇ ਭਾਈ ਸਾਹਿਬ ਜੀ ਇਹਦੇ ਤੇ ਚੱਲਣਾ ਬੜਾ ਔਖਾ ਹੈ, ਮਾੜਾ ਮੋਟਾ ਅਸਰ ਕੀਤਾ, ਮੁੜ ਕੇ ਕੱਖ ਵੀ ਨਹੀਂ। ਤੇ ਤੀਜੇ ਉਹ ਸ੍ਰੇਸ਼ਟ ਲੋਕ ਨੇ ਜਿਨ੍ਹਾਂ ਨੇ ਜੋ ਕੁਝ ਚੰਗਾ ਸੁਣਿਆ ਉਹਨੂੰ ਗ੍ਰਹਿਣ ਕਰਨਾ ਕੀਤਾ। ਇਹ ਸਾਨੂੰ ਪਹਿਲੀ ਪੰਕਤੀ ਇਸ ਗੱਲ ਦਾ ਸੰਕੇਤ ਦਿੰਦੀ ਹੈ ਮੇਰੇ ਹੀਰਾ ਰਤਨ ਨਾਮ ਹਰ ਵਸਿਆ, ਮੇਰੇ ਅੰਤਿਸ਼ ਕਰਨ ਦੇ ਅੰਦਰ, ਮੇਰੇ ਹਿਰਦੇ ਦੇ ਅੰਦਰ। ਆਪਾਂ ਰਤਨ ਬਾਰੇ ਰੋਜ਼ਾਨਾ ਪੜ੍ਹਦੇ ਹਾਂ, ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਇਹ ਨਹੀਂ ਕਿ ਦੁਨੀਆਂ ਦੇ ਰਤਨ। ਜਿਹੜਾ ਗੁਰੂ ਦਾ ਉਪਦੇਸ਼ ਰੂਪੀ ਰਤਨ ਹੈ ਉਹ ਮੇਰੇ ਹਿਰਦੇ ਦੇ ਅੰਦਰ ਵਸਿਆ ਤੇ ਭਾਵ ਟਿੱਕ ਗਿਆ। ਗੁਰ ਹੱਥ ਧਰੇ ਮੇਰਾ ਮਾਥਾ, ਪਰ ਇਹ ਗੱਲ ਬੜੀ ਕਵੋ ਜਦੋਂ ਗੁਰੂ ਨੇ ਕਿਰਪਾ ਕਰਕੇ ਆਪਣਾ ਰਹਿਮਤ ਭਰਿਆ ਹੱਥ ਮੇਰੇ ਮੱਥੇ ਤੇ ਰੱਖਣਾ ਕੀਤਾ। ਜਨਮ ਜਨਮ ਦੇ ਦਿਲ ਦੁੱਖ ਦੁੱਖ ਉਤਰੇ, ਜਿਹੜੇ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ ਸਨ ਉਹ ਲੈ ਗਏ। ਪੂਰਾ ਗੁਰੂ ਕਿਵੇਂ ਲਾਉਂਦਾ ਹੈ? ਜਦੋਂ ਗੁਰਮੁਖੋ ਦੀਨ ਦੁਨੀਆਂ ਦੇ ਮਾਲ ਕਲਗੀਧਰ ਪਾਤਸ਼ਾਹ ਮੇਰੇ ਸ਼ਹਿਨਸ਼ਾਹ ਦੀਨੇ ਕਾਂਗੜ ਗਏ ਹੋ ਨਾ, ਉੱਥੇ 3 ਭਰਾਵਾਂ ਨੇ ਗੁਰਮੁਖੋ ਕਲਗੀਧਰ ਪਾਤਸ਼ਾਹ ਦੀ ਰਾਜ ਰਜ ਕੇ ਸੇਵਾ ਕੀਤੀ। ਨਮਸਕਾਰ ਗੁਰਦੇਵ ਨੂੰ, ਨਮਸਕਾਰ ਉਹਨਾਂ ਗੁਰੂ ਕੇ ਸਿੱਖਾਂ ਨੂੰ। ਇੱਕ ਦਾ ਨਾਮ ਭਾਈ ਲਖਮੀਰ ਹੈ, ਦੂਜਾ ਸ਼ਮੀਰ ਤੇ ਤੀਜਾ ਤਖ਼ਤ ਮਲ। ਮੈਂ ਬੇਨਤੀ ਕਰਨ ਲੱਗਾ ਜਨਮ ਜਨਮ ਤੇ ਕਿਲ ਵਿਖ ਦੁੱਖ ਉਤਰੇ ਕਿਵੇਂ ਉਤਾਰਦਾ ਹੈ। ਰਜਨ ਕੇ ਸੇਵਾ ਕੀਤੀ, ਸੂਬੇ ਸਰਹੰਦ ਨੇ ਚਿੱਠੀ ਲਿਖੀ, ਸ਼ਮੀਰ ਤੇਰੇ ਘਰ ਸਰਕਾਰ ਦਾ ਬਾਗੀ ਰਹਿੰਦਾ, ਬਾਗੀ ਕਿਹਦੇ ਪ੍ਰਤੀ ਲਿਖਿਆ? ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਰਕਾਰ ਦਾ ਬਾਗੀ ਕਰਕੇ ਲਿਖਿਆ ਵਜ਼ੀਰ ਖਾਂ ਨੇ। ਜਦੋਂ ਇਹ ਪੱਤਰਕਾਰ ਸ਼ਮੀਰ ਨੇ ਵੇਖੇ ਦੋ ਭਰਾ ਕੋਲ ਬੈਠੇ ਸਨ, ਜਵਾਬੀ ਉੱਤਰ ਦਿੱਤਾ, ਸੂਬਿਆ ਮੇਰੇ ਕੋਲ ਨੂੰ ਮੈਂ ਤੇਰਾ ਸਿਰ ਲਾ ਦਿੰਦਾ, ਪਰ ਤੇਰੇ ਅਹਿਲਕਾਰ ਨੂੰ ਆਪ ਸ਼ਬਦ ਬੋਲਣਾ ਇਹ ਗੁਰਸਿੱਖ ਲਈ ਜਾਇਜ਼ ਨਹੀਂ। ਤੇ ਇਹ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਸਰਕਾਰ ਦਾ ਬਾਗੀ ਤੇ ਇਹਨੂੰ ਪਕੜਾ, ਇਹ ਮੇਰੇ ਘਰ ਆਇਆ, ਮੇਰੇ ਘਰ ਨੀ ਆਇਆ, ਮੇਰਾ ਮਾਲਕ ਮੈਨੂੰ ਤਾਰ ਲਈ ਆਇਆ ਤੇ ਘਰ ਗੁਰੂ ਦਾ ਹੀ, ਮੇਰਾ ਤਾਂ ਹੈ ਨਹੀਂ। ਅਗਰ ਤੂੰ ਮੇਰੇ ਕੋਲ ਲੋ ਮੈਂ ਤੇਰੇ ਪੈਰਾਂ ਦੇ ਥੱਲੇ ਅੱਗ ਰੱਖਦਾ। ਜਦੋਂ ਇਹ ਭਾਈ ਸ਼ਮੀਰ ਨੇ ਚਿੱਠੀ ਲਿਖੀ ਨਾ ਸੂਬੇ ਸਰਹੰਦ ਨੂੰ, ਤੇ ਕੋਈ ਗੁਰੂ ਕਾ ਸਿੰਘ ਵੀ ਬੈਠਾ ਸੀ, ਉਹਨੇ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਬੇਨਤੀ ਕੀਤੀ, ਪਾਤਸ਼ਾਹ ਭਾਈ ਸ਼ਮੀਰ ਨੇ ਨਾ ਅਖੀਰੀ ਕਰ ਦਿੱਤੀ ਹੈ, ਇਹਨੇ ਸੂਬੇ ਸਰਹੰਦ ਨੂੰ ਜਵਾਬ ਦਿੱਤਾ, ਇਹ ਕਰ ਗੁਰੂ ਦਾ, ਇਹ ਪਦਾਰਥ ਗੁਰੂ ਦੇ, ਪਰਿਵਾਰ ਗੁਰੂ ਦਾ, ਮੈਂ ਗੁਰੂ ਦਾ। ਕਲਗੀਧਰ ਪਾਤਸ਼ਾਹ ਨੇ ਭਾਈ ਸ਼ਮੀਰ ਨੂੰ ਬੁਲਾ ਕੇ ਆਖਿਆ, ਕਹਿਣ ਲੱਗੇ ਭਾਈ ਸ਼ਮੀਰ ਅਸੀਂ ਤੇਰੇ ਤੇ ਬੜੇ ਤੁਠੇ ਆ, ਬੜੇ ਖੁਸ਼ ਆ, ਜੋ ਮੰਗਣਾ ਮੰਗ। ਆਪਾਂ ਤਾਂ ਮੰਗਦੇ ਨਾ ਪਦਾਰਥ, ਗੁਰਮੁਖੋਂ ਲੋੜ ਕਰਨਾ ਪੱਪਾ ਪਦਾਰਥ, ਪੱਪਾ ਪਰਮਾਤਮਾ, ਪੱਪਾ ਪ੍ਰੇਮ, ਪੱਪਾ ਪੈਸਾ। ਆਪਾਂ ਦੋ ਨੂੰ ਚੁੱਕੇ ਤੇ ਦੋ ਨੂੰ ਰਿਜੈਕਟ ਕਰ ਦਿੰਦੇ ਆ। ਆਪਾਂ ਚੁੱਕਦੇ ਹਾਂ ਪੈਸਾ, ਆਪਾਂ ਚੁੱਕਦੇ ਹਾਂ ਪਦਾਰਥ, ਤੇ ਆਪਾਂ ਕਹਿੰਦੇ ਪ੍ਰੇਮ ਤੇ ਪਰਮਾਤਮਾ ਤੋਂ ਕੀ ਲੈਣਾ ਹੈ? ਚਾਰੇ ਦੇ ਚਾਰੇ ਪੱਪੇ, ਪਰ ਆਪਾਂ ਆਪਣੇ ਦਾ ਵੇਖਦੇ ਨਾ, ਦਾ ਪਦਾਰਥ ਚਾਹੀਦਾ, ਪੈਸਾ ਚਾਹੀਦਾ, ਪਰ ਭੁੱਲ ਜਾਂਦੇ ਚੱਲੇ ਜੁਆਰੀ ਦੇ ਹੱਥ ਝਾਰ। ਕੀ ਮੰਗਿਆ? ਪਾਤਸ਼ਾਹ ਜੀ ਤਰੁੱਠਾਂ ਤੇ ਮੈਨੂੰ ਚਰਨਾਂ ਵਿੱਚ ਪੀੜ੍ਹੀ ਜਿੰਨਾ ਥਾਂ ਦੇ, ਇਹ ਇਤਿਹਾਸ ਦੇ ਬੋਲਦੇ ਇਤਿਹਾਸ ਦੇ, ਮੈਨੂੰ ਪੀੜ੍ਹੀ ਜਿੰਨਾ ਥਾਂ ਦੇ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਸ਼ਮੀਰ ਤੈਨੂੰ ਪਤਾ ਹੋਣਾ ਚਾਹੀਦਾ, ਜੇ ਥਾਂ ਲੈਣੀ ਹੈ ਤੇ ਇੱਕ ਮਰਿਆਦਾ, ਉਸ ਮਰਿਆਦਾ ਚ ਆਉਣਾ ਪਏਗਾ। ਕਿਹੜੀ ਮਰਿਆਦਾ? ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੇ ਚਿੰਤਾ। ਅਮਰ ਸ਼ਕ ਬਹਾਨਾ ਨਹੀਂ ਬਣਾਇਆ। ਜਿਵੇਂ ਆਮ ਵੇਖੀਦਾ ਭਾਈ ਸਾਹਿਬ ਜੀ, ਜਿਹੜੀ ਤੁਸੀਂ ਅਮਰ ਦੀ ਗੱਲ ਕਹਿੰਦੇ ਹੋ ਨਾ, ਹੈ ਤਾਂ ਬਿਲਕੁਲ ਠੀਕ, ਪਰ ਪੋਤਰਾ ਗੱਭਰੂ ਹੋਇਆ ਗਿਆਨੀ ਜੀ, ਅਸੀਂ ਚਾਹੁੰਦੇ ਪੋਤੇ ਦੀ ਸ਼ਾਦੀ ਕਰਕੇ ਤੇ ਫਿਰ ਅਮਰ ਛਕਾਂਗੇ। ਤੈਨੂੰ ਪਤਾ ਵੀ ਪੋਤੇ ਦੀ ਸ਼ਾਦੀ ਵੇਖ ਕੇ ਮਰੇਗਾ, ਗਰੰਟੀ ਹੈ। ਕਦੇ ਵਾਚਿਆ ਕਰੀਏ ਹਮ ਆਦਮੀ ਦਾ ਇੱਕ ਦਮ ਮੋਤ, ਮੋਤ ਨਾ ਜਾਣਾ। ਆਪਾਂ ਚੇਤੇ ਰੱਖਿਆ ਕਰੀਏ, ਜੈਸੇ ਜਲ ਤੇ ਬੁੱਧ ਪਦਾ ਉਪਜੈ ਬਿਲਸੇ ਮੇਤ, ਗੁਰਮੁਖੋ ਪਾਣੀ ਤੇ ਬੁੱਧ ਦਾ ਕੋਈ ਭਰਾਸਾ ਨਹੀਂ, ਤੇ ਕਦੇ ਬੁੱਧ ਲਾ ਬੁੱਧ ਜਾਏ। ਆਪਾਂ ਪਾਣੀ ਦੇ ਬੁੱਧ ਦੇ ਹਾਂ, ਪਰ ਦਾਵਾ ਬੜਾ ਕਰਦੇ ਹਾਂ। ਮੇਰੇ ਪਾਤਸ਼ਾਹ ਨੇ ਆਖਿਆ, ਅਮਰ ਸ਼ਗੂ ਕਹਿਣ ਲੱਗਾ ਜੀ, ਸੱਤ ਬਚਨ ਆਪਣੇ ਭੂਆ ਦੇ ਪੁੱਤ, ਮਾਮੇ ਦੇ ਪੁੱਤ, ਜਿੰਨੇ ਵੀ ਰਿਸ਼ਤੇਦਾਰ ਸਨ, ਨੂੰ ਦੇਖ ਕੇ ਕਹਿਣ ਲੱਗਾ, ਗੁਰਮੁਖੋ ਕਲਗੀਧਰ ਤੋਠਾ ਜੀ, ਆਓ ਕਲਗੀਧਰ ਪਾਤਸ਼ਾਹ ਦੇ ਬੇੜੇ ਤੇ ਰਲ ਕੇ ਸਵਾਰ ਹੋਈਏ। ਅਮਰ ਛਕ ਲਿਆ, ਸਾਰੇ ਭਰਾਵਾਂ ਨੇ, ਰਿਸ਼ਤੇਦਾਰਾਂ ਨੇ, ਤੇ ਕਹਿਣ ਲੱਗੇ ਕਲਗੀਧਰ ਪਾਤਸ਼ਾਹ ਹੁਣ ਕਿਵੇਂ ਹੈ? ਤੇ ਨਾਲ ਦੇ ਸਿੰਘ ਕਹਿਣ ਲੱਗੇ, ਭਾਈ ਸ਼ਮੀਰ ਸਿੰਘ ਹੁਣ ਪੰਕਤੀਆਂ ਪੜ੍ਹ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਇਤਿਹਾਸ ਕਹਿੰਦਾ ਕਿ ਗੁਰਮੁਖੋ ਇਹੋ ਹੀ ਮੌਸਮ ਸੀ ਸਿਆਲ ਦਾ, ਧਰਮ ਪਤਨੀ ਬੀਬੀ ਨੇ ਦੁੱਧ ਗਰਮ ਕੀਤਾ, ਸਿਆਲ ਦਾ ਅੰਦਾਜ਼ਾ ਮੈਂ ਤਾਂ ਲਾਇਆ ਪੀ ਉੱਤੇ ਲਿਖੇ ਵੀ ਛੁਹਾਰੇ ਪਾਏ ਸਨ। ਬੀਬੀ ਆਪਣੇ ਸਿਰ ਦੇ ਸਾਈ ਪਤੀ ਨੂੰ ਕਹਿਣ ਲੱਗੀ, ਸਰਦਾਰ ਜੀ ਸਤਿਗੁਰੂ ਪਾਤਸ਼ਾਹ ਦਾ ਦੁੱਧ ਤਿਆਰ ਹੈ ਤੇ ਛਕਾਓ। ਦੁੱਧ ਲੈ ਕੇ ਤੁਰ ਪਿਆ, ਸਤਿਗੁਰੂ ਪਾਤਸ਼ਾਹ ਮਾਰੂ ਦੁੱਧ ਭੇੜ ਕਰਕੇ ਤੇ ਬੁੱਕਲ ਮਾਰ ਕੇ ਪਿੱਛੇ ਬੈਠ ਗਿਆ ਤੇ ਕਲਗੀਧਰ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਭਾਈ ਸ਼ਮੀਰ ਸਿੰਘਾ ਉਹ ਭਲਿਆ ਕੱਲ ਅੰਮ੍ਰਿਤ ਦੀ ਦਾਤ ਲਈ ਤੇ ਅੱਜ ਇਕੱਠਾ ਹੋ ਕੇ ਬਹਿ ਗਿਆ, ਤੇਰੇ ਚਿਹਰੇ ਤੇ ਰੌਣਕ ਚਾਹੀਦੀ ਸੀ, ਤੂੰ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਰਹਿਮਤ ਦਾ ਪਾਤਰ ਬਣ ਗਿਆ। ਕਹਿਣ ਲੱਗਾ, ਪਾਤਸ਼ਾਹ ਕੀ ਦੱਸਾਂ, ਮੈਨੂੰ ਤਾਂ ਇਉਂ ਜਾਪਦਾ ਵੀ ਦੇਵੀ ਅੰਮ੍ਰਿਤ ਨੇ ਪੁੱਠਾ ਗੇੜਾ ਦੇ ਦਿੱਤਾ। ਕਲਗੀ ਤੇਰ ਪਾਤਸ਼ਾਹ ਹੱਸ ਪੀ ਵੀ ਕਿੱਡਾ ਭੋਲਾ ਗੁਰਮੁਖ ਹੈ। ਕਹਿੰਦੇ ਭਾਈ ਸ਼ਮੀਰ ਸਿੰਘ ਕਿਵੇਂ? ਕਹਿੰਦਾ ਜੀ ਰਾਤ ਸੁਪਨੇ ਬੜੇ ਭੈੜੇ ਆਏ ਸਨ। ਸੱਚ ਮੈਂ ਇਹ ਗੱਲ ਕਹਿਣੀ ਭੁੱਲ ਨਾ ਜਾਵਾਂ ਹਜ਼ੂਰ। ਕਹਿੰਦੇ ਦੱਸ ਕਿਹੜੀ ਗੱਲ? ਕਹਿੰਦਾ ਜੀ ਬੇਨਤੀ ਇਹ ਹੈ, ਮੈਂ ਉਲਝਿਆ ਤਾਂ ਹੈ ਕਿ ਕਦੇ ਮੈਂ ਬਾਂਦਰ ਬਣਿਆ, ਕਦੇ ਮੈਂ ਰਿਸ਼ ਬਣਿਆ, ਕਦੇ ਹੋਰ ਟੇਢੀਆਂ ਜੂਨਾਂ ਭੋਗੀਆਂ, ਤੇ ਜਿਹੜੀ ਗੱਲ ਨੇ ਮੇਰਾ ਮਨ ਪ੍ਰਾਮ ਕੀਤਾ ਉਹ ਬੇਨਤੀ ਹੋਈ ਵੀ ਪਾਤਸ਼ਾਹ ਮੈਂ ਜੰਮਦਾ ਮਰਦਾ ਆਖਰ ਇਹ ਗਰੀਬ ਪਰਿਵਾਰ ਵਿੱਚ ਪੈਦਾ ਹੋ ਗਿਆ। ਮੈਂ ਬੇਨਤੀ ਕਰ ਰਿਹਾ, ਜਨਮ ਜਨਮ ਕੇ ਕਿਲਬਿਕ ਦੁੱਖ ਉਤਰੇ, ਇਹ ਮੇਰਾ ਸਤਿਗੁਰੂ ਪਾਤਸ਼ਾਹ ਜਨਮਾਂ ਜਨਮਾਤਰਾਂ ਦੇ ਪਾਪਾਂ ਤੇ ਗੁਨਾਹ ਨੂੰ ਕਿਵੇਂ ਲੰਘਦਾ ਹੈ। ਪਾਤਸ਼ਾਹ ਮੈਂ ਗਰੀਬਾਂ ਦੇ ਘਰ ਜੰਮ ਪਿਆ, ਸੱਚ ਜਾਣਿਆ ਜੇ ਸਾਡੇ ਘਰ ਖਾਣ ਨੂੰ ਰੋਟੀ ਨਹੀਂ ਸੀ, ਬੱਚੇ ਵਿਲੂ ਵਿਲੂ ਕਰਦੇ ਨੇ, ਮੈਂ ਵਣ ਦੇ ਦਰਖਤ ਤੇ ਚੜ ਗਿਆ, ਕੁਝ ਪੀਲਾਂ ਤੋੜ ਤੋੜ ਕੇ ਥੱਲੇ ਬੱਚਿਆਂ ਨੂੰ ਸੁੱਟੀਆਂ ਤੇ ਕੁਝ ਮੈਂ ਆਪਣੇ ਮੂੰਹ ਚ ਪਾਈਆਂ ਆਪਣੇ ਚੰਦਰੇ ਪੇੜ ਦੀ ਅੱਗ ਬੁਝਾਉਣ ਲਈ। ਲਾਲਚ ਬੜਾ ਭੈੜਾ ਹੁੰਦਾ ਹੈ ਮਹਾਰਾਜ, ਟਾਹਣੀ ਪਤਲੀ ਸੀ, ਪੀਲਾਂ ਵਧੀਆ ਲੱਗੀਆਂ ਸਨ, ਮੈਂ ਥੋੜਾ ਜਿਹਾ ਅੱਗੇ ਹੱਥ ਬਤਾਇਆ ਤੇ ਟਾਹਣੀ ਟੁੱਟ ਗਈ, ਟਾਹਣੀ ਟੁੱਟਣ ਦੇ ਨਾਲ ਜਦੋਂ ਥੱਲੇ ਮੈਂ ਇੱਕਦਮ ਡਿੱਗਾ ਨਾ ਤੇ ਦਰਦ ਹੋਈ ਤੇ ਜਾਗ ਖੁੱਲ ਗਈ। ਸੁਪਨਾ ਤਾਂ ਸੁਪਨਾ ਨਾ, ਪਰ ਹੈਰਾਨੀ ਇਸ ਗੱਲ ਦੀ ਵੀ ਜਦੋਂ ਮੈਂ ਦਾਤਣ ਕਰਨ ਲੱਗਾ ਤੇ ਮੇਰੇ ਮੂੰਹ ਚ ਪੀਲਾਂ ਦੀ ਛਿੱਲ। ਬੇਨਤੀ ਮੈਂ ਇਹ ਕਰਦਾ ਕਿ ਪਾਤਸ਼ਾਹ ਕਿੱਥੇ ਸੁਪਨਾ ਤੇ ਕਿੱਥੇ ਇਹ ਘਟਨਾ? ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਭਾਈ ਸ਼ਮੀਰ ਸਿੰਘ ਆ ਇਹ ਜੂਨਾਂ ਤੈਨੂੰ ਭੋਗਣੀਆਂ ਪੈਣੀਆਂ ਸਨ, ਪਰ ਤੇਰੇ ਮੂੰਹ ਵਿੱਚ ਛਿੱਲ ਤਾਂ ਰੱਖੀ ਤਾਂ ਕਿ ਤੇਰਾ ਨੇਚਾ ਅਡੋਲ ਹੋ ਜਾਏ, ਨਹੀਂ ਤੇ ਕਹਿਣਾ ਸੀ ਤਾਂ ਸੁਪਨਾ ਹੀ ਹੈ ਨਾ। ਇਸ ਕਰਕੇ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਆਪਾਂ ਮਨ ਛਕਲਾਂਗੇ, ਗੁਰੂ ਦੇ ਹੋ ਜਾਣਗੇ ਨਾ, ਜਿਹੜੇ ਜਨਮਾਂ ਜਨਮਾਤਰਾਂ ਦੇ ਪਾਪ ਕੀਤੇ ਨੂੰ ਧੁੱਬ ਜਾਂਦੇ ਹਨ। ਆਪਾਂ ਪੜ੍ਹਦੇ ਹਾਂ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸਿਆਹ ਹੋ, ਖੰਡੀ ਧੋਤੀ ਉਜਲੀ ਨਾ ਹੋਵੀ, ਜੇ ਸੋ ਧੋਮਣ ਪਾਹੋ। ਇਹਦਾ ਅਰਥ ਸਾਡੇ ਬਜ਼ੁਰਗ ਵਿਦਵਾਨ ਵੀਰ ਕਰਦੇ ਨੇ, ਖੰਡੀ ਕਹਿੰਦੇ ਜਿਹੜੇ ਕੋਹਲੂ ਹੁੰਦਾ ਨਾ ਤੇਲੀ ਦਾ, ਤੇ ਤੇਲੀ ਵੀਰ ਆਪਣੇ ਕੋਹਲੂ ਨੂੰ ਸਾਫ਼ ਕਰਦਾ ਕਲੀਰ ਨਾਲ, ਉਹਦਾ ਨਾਮ ਹੈ ਖੰਡਲੀ। ਉਸ ਕੱਪੜੇ ਦੀ ਮੇਲ ਨੂੰ ਕਿੰਨਾ ਵੀ ਸਾਫ਼ ਕਰਨ ਦਾ ਯਤਨ ਕਰੀਏ ਤੇ ਉਹਦੀ ਤੰਦ ਦੀ ਮੈਲ ਨਹੀਂ ਜਾਂਦੀ। ਸਾਡੇ ਮਨ ਦੀ ਤਸ਼ਬੀਹ, ਸਾਡੇ ਮਨ ਦੀ ਤੁਲਨਾ ਗੁਰਦੇਵ ਨੇ ਉਸ ਤੇਲੀ ਦੀ ਲੀਰ ਨਾਲ ਕੀਤੀ ਹੈ ਕਿ ਸਾਡਾ ਮਨ ਤੇਲੀ ਦੀ ਲੀਰ ਵਰਗਾ ਹੈ। ਇਹ ਗੱਲ ਜੱਜ ਦੀ ਵੀ ਬੜੀ ਹੈ, ਆਪਾਂ ਕਈ ਵਾਰ ਜਵਾਨ ਘੁੱਟ ਘੁੱਟ ਕੇ ਵੀ ਚੁਗਲੀ ਕਰਦਿਆਂ ਕਰਦਿਆਂ ਕਰ ਹੀ ਜਾਂਦੇ ਹਾਂ, ਆਪਾਂ ਜਵਾਨ ਨੱਪਦਿਆਂ ਨੱਪਦਿਆਂ ਕਿਸੇ ਦੀ ਮੰਗਿਆਂ ਕਰ ਹੀ ਜਾਂਦੇ ਹਾਂ। ਸਤਿਗੁਰੂ ਪਾਤਸ਼ਾਹ ਕਿਤੇ ਸਾਡੇ ਤੇ ਰਹਿਮ ਤਾਂ ਕਰਨ, ਜਨਮ ਜਨਮ ਕੇ ਕਿਲਬਿਕ ਦੁੱਖ ਉਤਰੇ, ਜਿਹੜੇ ਜਨਮਾਂ ਜਨਮਾਤਰਾਂ ਦੇ ਕੀਤੇ ਪਾਪ ਤੇ ਦੁੱਖ ਸਨ, ਜਦੋਂ ਗੁਰੂ ਨੇ ਮੇਰੇ ਮੱਥੇ ਤੇ ਹੱਥ ਰੱਖਿਆ ਉਹ ਉਤਰ ਗਏ ਲੈ ਗਏ
ਗੁਰਨਾਮ ਦੀ ਰਿਣ ਲਾਥਾ
ਰਿਣ ਦਾ ਅਰਥ ਹੁੰਦਾ ਗੁਰਮੁਖ ਕਰਜ਼ਾ ਆਪਾਂ ਗੁਰੂ ਕੇ ਕਰਜ਼ਾਈ ਹੈ ਪਰ ਆਪਾਂ ਕਦਰਦਾਨ ਨਹੀਂ ਜੇ ਮਾਫ਼ੀ ਦੇਣੀ ਕਰਜ਼ਾਈ ਜ਼ਰੂਰ ਪਰ ਕਦਰਦਾਨ ਨਹੀਂ ਜਿਹੜਾ ਮਹੀਨਾ ਚੜਿਆ ਨਾ ਇਸ ਮਹੀਨੇ ਚ ਮੇਰੇ ਬਾਜਾਂ ਵਾਲੇ ਬਾਪੂ ਨੇ ਇੱਕ ਹਫ਼ਤੇ ਚਾਰ ਸਾਹਿਬਜ਼ਾਦੇ ਤੇ ਮਾਤਾ ਨੂੰ ਕੁਰਬਾਨ ਕਰਾਇਆ ਜਦੋਂ ਮਾਛੀ ਵਾਲੇ ਦਾ ਪ੍ਰਸੰਗ ਪੜ੍ਹੀਦਾ ਤੇ ਗੁਰਮੁਖ ਭੁੱਬਾਂ ਨਿਕਲ ਜਾਂਦੀਆਂ ਨੇ ਬਾਬਾ ਦਇਆ ਸਿੰਘ ਨੇ ਆਖਿਆ ਸੀ ਨਾ ਕਲਗੀ ਵਾਲਿਆ ਬਾਪੂ ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆ ਤੇ ਤੂੰ ਕੀ ਦੇਗਾ ਕਲਗੀ ਧਰ ਬਾਪੂ ਕਹਿਣ ਲੱਗਾ ਦਇਆ ਸਿੰਘ ਬੜੀ ਕੰਮ ਦੀ ਗੱਲ ਕਹੀ ਤੂੰ ਕੀ ਦੇਗਾ ਤੂੰ ਤਾਂ ਅੱਜ ਗੱਲ ਕਰਦਾ ਭੋਲਿਆ 11 ਨਵੰਬਰ ਨਗਰ ਸੂਦੀ ਪੰਚਮੀ 1675 ਨੂੰ ਮੈਂ ਆਪਣੇ ਬਾਪੂ ਦਾ ਸੀਸ ਵਾਰ ਕਿਸ ਅੰਬਰ ਦੀ ਸਾਈ ਦਿੱਤੀ ਚੇਤੇ ਕਰ 11 ਵਰੇ ਪਹਿਲਾਂ ਤਲਾਣੀ ਦੇ ਜੰਗ ਵਿੱਚ ਮੈਂ ਆਪਣੀ ਭੂਆ ਤੇ ਮਾਮੇ ਦੇ ਪੁੱਤਰ ਵਾਰ ਕੇ ਦੁਬਾਰਾ ਬੇਨਤੀ ਕੀਤੀ ਅਕਾਲ ਪੁਰਖ ਅੱਗੇ ਤੂੰ ਗੱਲ ਕਰ ਹੀ ਦਿੱਤੀ ਤੂੰ ਕੀ ਦੇਗਾ ਦਇਆ ਸਿੰਘਾਂ ਨਾਲ ਹੋਵੇਗਾ ਮੇਰੇ ਤੂੰ ਮੈਂ ਪੁੱਤਰਾਂ ਨੂੰ ਕੁਰਬਾਨ ਕਰਾਂਗਾ ਚਮਕੌਰ ਦੀ ਗੜੀ ਚ ਬਾਕੀ ਲੰਮੀਆਂ ਗੱਲਾਂ ਕਰਨ ਦਾ ਟਾਈਮ ਨਹੀਂ ਇਸ ਪੋਹ ਦੇ ਮਹੀਨੇ ਚ ਸਾਰਾ ਹੀ ਕਰਜ਼ਾ ਲਾ ਦਿਆਂਗਾ ਗੁਰਮੁਖੀ ਚਮਕੌਰ ਦਾ ਜੰਗ ਕਰਕੇ ਆਇਆ ਬਾਪੂ ਬਾਬਾ ਜੁਝਾਰ ਸਿੰਘ ਦੇ ਤਨ ਤੇ ਬਾਬਾ ਦਇਆ ਸਿੰਘ ਆਪਣੇ ਕਮਰ ਕੱਸੇ ਵਾਲਾ ਕੱਪੜਾ ਪਾਉਣ ਲੱਗਾ ਢੱਕਣ ਲੱਗਾ ਨਹੀਂ ਜੇ ਇਹੋ ਜਿਹਾ ਗੁਰੂ ਪੀਰ ਇਹੋ ਜਿਹਾ ਕੋਈ ਮੁਰਸ਼ਦ ਨਹੀਂ ਤਾਂ ਇਹ ਤਾਂ ਪਰਨੇ ਦਾ ਪ੍ਰਗਟੇ ਵਰਦ ਅਗੰਬੜਾ ਦਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਹਿੰਦੇ ਦਇਆ ਸਿੰਘ ਲੋਕਾਂ ਨੇ ਕਹਿਣਾ ਗੁਰੂ ਨੇ ਪੁੱਤ ਢੱਕ ਲਏ ਦੂਜੇ ਰਹਿਣ ਦਿੱਤੇ ਢੱਕੀ ਦਾ ਕਮਜ਼ੋਰੀ ਦੀ ਮੰਜੇ ਦੂਰ ਅੱਗੇ ਚਲੀ ਗਏ ਮਾਛੀਵਾੜੇ ਦੇ ਜੰਗਲ ਵਿੱਚ ਆਪਾਂ ਸਾਰੇ ਭਲੀ ਪ੍ਰਕਾਰ ਜਾਣਦੇ ਪਾਤਸ਼ਾਹ ਨੇ ਸ਼ਬਦ ਉਚਾਰਿਆ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਰ ਮੁਰੀਦਾਂ ਦਾ ਕਹਿਣਾ ਇਹ ਸ਼ਬਦ ਨੂੰ ਪੜ੍ਹਨ ਤੋਂ ਪਹਿਲਾਂ ਮੇਰੇ ਬਾਪੂ ਨੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਰੌਂਗਟੇ ਖੜੇ ਹੋ ਜਾਂਦੇ ਨੇ ਹੇ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਮੈਂ ਵਾਅਦਾ ਕੀਤਾ ਸੀ ਇਸ ਅੰਮ੍ਰਿਤ ਦੇ ਬਦਲੇ ਪਰਿਵਾਰ ਵਾਰ ਦਿਆਂਗਾ ਅੱਜ 9 ਪੋਹ ਹੈ ਮਹੀਨੇ ਨਹੀਂ ਮੰਗਣੇ ਸਾਲਾਂ ਦੀ ਗੱਲ ਨਹੀਂ 13 ਪੋਹ ਨੂੰ ਮੇਰੀ ਮਾਂ ਤੇ ਮੇਰੇ ਛੋਟੇ ਸਾਹਿਬਜ਼ਾਦੇ ਵੀ ਤੇਰੀ ਝੋਲੀ ਚ ਹੋਣਗੇ ਅੱਜ ਇਹ ਕਰਜ਼ਾ ਕਲਗੀਧਰ ਪਾਤਸ਼ਾਹ ਦਾ ਆਪਾਂ ਕਲਗੀਧਰ ਦੇ ਪੁੱਤਰ ਹੋਣ ਦਾ ਦਾਅਵਾ ਕਰਕੇ ਵੀ ਜਾ ਕੇ ਪਖੰਡੀਆਂ ਕੋਲ ਨਾਮ ਲੈਣੇ ਤੇ ਕਬਰਾਂ ਤੇ ਦੀਵੇ ਜਗਾਉਣੇ ਆ ਕਰਜ਼ਾ ਕਿਵੇਂ ਲੱਥੇਗਾ ਮੇਰੀ ਮਾਲਕਾ ਤੂੰ ਸਾਡੇ ਤੇ ਕਿਰਪਾ ਕੀਤੀ ਰਹਿਮਤ ਕੀਤੀ ਸਾਡੇ ਪਾਪਾਂ ਨੂੰ ਨਿਵਰਤ ਕਰਕੇ ਨਾਮ ਦਾ ਕਰਜ਼ਾ ਬਖਸ਼ਿਆ ਹੀ ਇਹ ਨਾਮ ਦੀਆਂ ਕਿਸ਼ਤਾਂ ਮੁੱਕ ਨਹੀਂ ਸਕਦੀਆਂ ਤਰ ਨਹੀਂ ਸਕਦੀਆਂ ਰਹਿਮਤ ਕਰੀ
ਮੇਰੇ ਮਨ ਭਜ ਰਾਮ ਨਾਮ ਸਭ ਅਰਥਾ
ਭਗਤਿਆਂ ਦੀ ਵੰਡ ਕੀਤੀ ਹੈ 3 ਭਾਗਾਂ ਚ ਉਚਮ ਭਗਤਾ ਮਦਨ ਭਗਤਾ ਨੀਮ ਭਗਤਾ ਤੇ ਮੇਰੇ ਪਾਤਸ਼ਾਹ ਨੇ ਉਤਮ ਭਗਤੇ ਦੇ ਨਾਲ ਸਾਨੂੰ ਸਿੱਖਿਆ ਦਿੱਤੀ ਹੈ ਉਤਮ ਭਗਤਾ ਉਹ ਹੁੰਦਾ ਜਿਹੜਾ ਆਪਣੇ ਆਪ ਨੂੰ ਕਹਿ ਕੇ ਦੂਜਿਆਂ ਨੂੰ ਸਮਝਾਵੇ ਜਿਹੜਾ ਕਹਿੰਦਾ ਨਾ ਤੁਹਾਡਾ ਤੇ ਤੁਸੀਂ ਯੂਰਜ ਉਹਨੂੰ ਕਹਿੰਦੇ ਨੇ ਮਦਮ ਭਗਤਾ ਉਹ ਕਿੱਥੇ ਗਏ ਨੇ ਉਹਨਾਂ ਆਹ ਕਰਨਾ ਸੀ ਉਹਨੂੰ ਕਹਿੰਦੇ ਨੇ ਨੀਮ ਭਗਤਾ ਇਹ ਮੇਰੇ ਮਨਾ ਰਾਮ ਦੇ ਨਾਮ ਦਾ ਭਜਨ ਕਰ ਅੱਗੋਂ ਮਨ ਨੇ ਪੁੱਛਿਆ ਵੀ ਰਾਮ ਦੇ ਨਾਮ ਦਾ ਭਜਨ ਕੀ ਕਰੇਗਾ ਸਭ ਅਰਥਾ ਅਰਥਾ ਦਾ ਅਰਥ ਹੈ ਲੋੜਾਂ ਜ਼ਰੂਰਤਾਂ ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਇਹ ਨਾਮ ਇੱਕ ਇਹੋ ਜਿਹੀ ਮਹਾਨ ਦਾਤ ਹੈ ਇਹ
ਤੇਰੀਆਂ ਤਮਾਮ ਜ਼ਰੂਰਤਾਂ ਤੇਰੀਆਂ ਤਮਾਮ ਲੋੜਾਂ ਦੀ ਪੂਰਤੀ ਕਰ ਦੇਵੇਗੀ।
ਗੁਰ ਪੂਰਾ ਹਰ ਨਾਮ ਦੁਹਰਾਇਆ।
ਇਹ ਨੀ ਵੀ ਕਿਸੇ ਬੰਦੇ ਕੋਲ ਫੂਕਾਂ ਮਰਾਉਣ ਤੁਰਪੇ ਤੇ ਨਾਮ ਲੈ ਕੇ ਆਇਆ। ਅਸੀਂ ਜੀ ਸਾਡਾ ਬਾਬਾ ਕਹਿੰਦਾ ਸੀ ਨਾਮ ਕਿਸੇ ਨੂੰ ਦੱਸੀ ਨਾ, ਪਤਾ ਨੀ ਮੁਸ਼ਕ ਕਪੂਰ ਹੈ ਇਹ ਕਿਹੋ ਜਿਹਾ ਨਾਮ ਹੈ ਜਿਹੜਾ ਦੱਸੀ ਨਾ, ਅਸੀਂ ਤੈਨੂੰ ਕੂੜ ਹੋ ਜਾਏਗਾ ਤੇ ਜਿਹਨੇ ਦਿੱਤਾ ਨਾਮ ਉਹਨੂੰ ਤਾਂ ਕੂੜ ਹੋਇਆ ਨੀ। ਇਹੋ ਜਿਹੇ ਡੁਪਲੀਕੇਟ ਨਾਵਾਂ ਕੋਲੋਂ ਬਚੋ। ਸਾਡਾ ਨਾਮ ਕਿਹੜਾ ਨਾ ਗੁਰੂ ਨੇ ਬਖਸ਼ਿਆ, ਕਹਿੰਦੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਹੋਈ। ਵਾਹਿਗੁਰੂ ਗੁਰਮੰਤਰ ਲੈ ਪ੍ਰੇਮ ਪਿਆਲਾ ਚੁੱਪ ਚਪੋਲਾ, ਇਹ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਦਾਤਾਂ ਬਖਸ਼ੀਆਂ। ਅਸੀਂ ਗੁਰੂ ਨੂੰ ਛੱਡ ਕੇ ਤੇ ਮਨੁੱਖਾਂ ਦੇ ਡੇਰਿਆਂ ਤੇ ਭੜਕਦੇ ਹਾਂ। ਪੂਰਨ ਗੁਰੂ ਨੇ ਕੀਤੀ ਰਹਿਣ ਗੁਰ ਪੂਰੇ ਹਰ ਨਾਮ ਦੜਾਇਆ, ਦੜਾਇਆ ਤੋਂ ਪਾਪ ਪ੍ਰਪਾਕ ਕਰ ਦੇਣਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜਿਹੜੇ ਪੂਰਨ ਨੇ, ਉਹਨਾਂ ਨੇ ਗੁਰਸਿੱਖ ਦੇ ਅੰਦਰ ਅਥਵਾ ਮੇਰੇ ਹਿਰਦੇ ਦੇ ਅੰਦਰ ਜਿਹੜਾ ਇਹ ਨਾਮ ਹੈ ਪ੍ਰਪਾਕ ਕਰ ਦਿੱਤਾ ਹੈ।
ਬਿਨ ਨਾਵਾ ਜੀਵਨ ਬਿਰਥਾ,
ਨਾਲ ਹੀ ਇਸ ਨਾਮ ਦੀ ਮਹਾਨਤਾ ਦੱਸੀ ਹੈ। ਗੁਰਸਿੱਖਾ, ਨਾਮ ਤੋਂ ਬਿਨਾਂ ਇਹ ਤੇਰਾ ਜਨਮ ਕਿਸੇ ਲੇਖੇ ਵਿੱਚ ਨਹੀਂ, ਕਿਉਂਕਿ ਆਪਾਂ ਸੰਸਾਰ ਵਿੱਚ ਆਏ ਇਸੇ ਕਰਜਣੀ ਆ। ਆਇਓ ਸੁਣ ਪੜ੍ਹ ਕੋ ਬਾਣੀ। ਸਾਨੂੰ ਵਾਹਿਗੁਰੂ ਨੇ ਇਸ ਸੰਸਾਰ ਵਿੱਚ ਬਾਣੀ ਸੁਣਨ ਵਾਸਤੇ, ਬਾਣੀ ਪੜ੍ਹਨ ਵਾਸਤੇ, ਬਾਣੀ ਵਿਚਾਰਨੀ ਭੇਜਿਆ। ਪਰ ਬਦਕਿਸਮਤੀ ਆਪਾਂ ਨੂੰ ਨਾਮ ਦਾ ਚੇਤਾ ਹੀ ਨਹੀਂ ਆਇਆ। ਸੋ ਮੇਰੀ ਪਾਤਸ਼ਾਹ ਕਹਿੰਦੇ ਗੁਰਮੁਖਾ, ਨਾਮ ਤੋਂ ਬਿਨਾਂ ਜਿਹੜਾ ਇਹ ਜਨਮ ਹੈ ਇਹ ਫਜ਼ੂਲ ਹੈ, ਇਹ ਕਿਸੇ ਲੇਖੇ ਗਿਣਤੀ ਵਿੱਚ ਨਹੀਂ
ਰਹਾ।
ਸਰਾਮ ਦੇ ਕਰਕੇ ਦਇਆ ਕਰਦੇ ਹਨ।
ਗੁਰ ਮੂੜ ਭਏ ਹੈ ਮਨਮੁਖ,
ਇਸ ਪ੍ਰਕਾਰ ਗੁਰੂ ਤੋਂ ਬਿਨਾਂ ਮੂਰਖ ਲੋਕ, ਮੂਰਖ ਹਨ। ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਉਹ ਹਜ਼ੂਰ ਕਹਿੰਦੇ ਭਾਈ ਉਹਨੂੰ ਮੂਰਖਾਂ ਦਾ ਵੱਡਾ ਸਰਦਾਰ ਕਹਿਣਾ ਜਿਹੜਾ ਨਾਮ ਤੇ ਮੁਨਕਰ ਹੈ, ਜਿਹੜਾ ਨਾਮ ਤੇ ਵਿਸ਼ਵਾਸ ਨਹੀਂ ਕਰਦਾ। ਬਿਨ ਗੁਰ ਮੂੜ ਭੈ ਹੈ ਮਨਮੁਖ, ਮਨ ਦੇ ਮਗਰ ਲੱਗਣ ਕਰਕੇ ਇਹਨਾਂ ਨੂੰ ਸਮਝਿਆ ਨੀ ਵੀ ਗੁਰੂ ਦੀ ਲੋੜ ਵੀ ਹੈ, ਲੇਕਿਨ ਭੁੱਲ ਜਾਂਦੇ ਆ ਗੁਰਮੁਖ। ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝਣ ਆਵੈ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਨਾ ਤਾਂ ਗੁਰੂ ਤੋਂ ਬਿਨਾਂ ਸ੍ਰੇਸ਼ਟ ਪ੍ਰੇਮ, ਨਾ ਗੁਰੂ ਤੋਂ ਬਿਨਾਂ ਮੁਕਤੀ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਤੋਂ ਬਿਨਾਂ ਇਹ ਮਨੁੱਖ ਆਪਣੇ ਮਨ ਦੇ ਮਗਰ ਲੱਗ ਗਿਆ। ਇਹ ਲੱਗਾ ਕਿਉਂ, ਕਾਰਨ ਕੀ ਬਣਿਆ?
ਇਹ ਮੋਹ ਮਾਇਆ ਨਿਤ ਫਾਥਾ,
ਇਹਦਾ ਭਾਵ ਹੈ ਉਹ ਮਨੁੱਖ ਮਾਇਆ ਦੇ ਮੋਹ ਵਿੱਚ ਫਸ ਗਿਆ। ਇਹ ਮੋਹ ਏਡਾ ਪ੍ਰਬਲ ਹੈ, ਇਹਨੂੰ ਸਤਿਗੁਰੂ ਪੰਚਮ ਪਾਤਸ਼ਾਹ ਮਹਾਂ ਨੇ ਅਜਿੱਤ ਸੂਰਮਾ ਕਰਕੇ ਲਿਖਿਆ। ਇਹ ਜਿੱਤ ਸੂਰ ਸੰਗਰਾਮੀ ਆਖ ਬਲਾਂ ਦੇ ਮਰਦ ਨੇ, ਗਣ ਗੰਧਰਵ ਦੇ ਮਨੁੱਖ ਨੂੰ ਪਸ ਪੰਖੀ ਦੇ ਮੋਹਲੇ। ਵੀ ਮੋਹਲੇ ਤੋਂ ਭਾਵ ਹੁੰਦਾ ਵਿਸ਼ੇਸ਼ ਪ੍ਰੇਮ। ਵੇਖੋ ਮੁਗ ਦਾ ਪ੍ਰਭਾਵ, ਪੰਛੀ ਉੱਡਦਾ ਹੈ ਤੇ ਉਹਦੇ ਮੂੰਹ ਵਿੱਚ ਕੋਈ ਅੰਨ ਦਾ ਦਾਣਾ ਤੇ ਆਣ ਕੇ ਆਪਣੇ ਬੂਟ ਬੱਚੇ ਦੇ ਮੂੰਹ ਚ ਪਾਉਂਦਾ। ਆਪਾਂ ਤਾਂ ਕਹਿੰਦੇ ਵੀ ਸਾਡੀ ਸੇਵਾ ਕਰੇਗਾ, ਬੱਚਾ ਤਾਂ ਪਾਲਦੇ ਆ, ਹੁਣ ਉਹਨੇ ਕਿਹੜੀ ਡੰਗੋਰੀ ਫੜਨੀ ਹੈ? ਗਾਂ ਚੋਰਿਆ, ਗਾਂ ਦਾ ਮਾਲਕ ਛੜ ਮਾਰਦੀ ਹੈ ਮਾਲਕ ਨੂੰ, ਤੇ ਵੱਛਾ ਛੁੱਟ ਕੇ ਗਾਂ ਦੇ ਥੱਲੇ ਆ ਗਿਆ ਤੇ ਚੁੱਪ ਕਰਕੇ ਖਲੋਗੀ। ਇਹ ਮੋਹ ਦਾ ਪ੍ਰਭਾਵ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਇਹ ਵਸ ਦੀ ਬਾਤ ਨੂੰ, ਇਹ ਮੂੰਹ ਇੰਨਾ ਪ੍ਰਬਲ ਹੈ, ਇਹਨੇ ਗਣ ਟੌਣਾ ਛੌਣਾ ਦੇਵਤਿਆਂ ਦੇ ਰਾਗੀ ਜਿੰਨੀ ਵੀ ਕਾਇਆ ਨਾਤ ਹੈ ਇਹ ਮੂੰਹ ਨੇ ਕਾਬੂ ਕਰਨੀ ਫਸਾਲੀ।
ਨਾ ਸਾਧੂ ਚਰਨ ਨਾ ਸੇਵੇ ਕਬੂ,
ਇਸ ਕਹਿੰਦੇ ਮਾਇਆ ਦੇ ਮੋਹ ਕਰਕੇ ਕਦੇ ਪਰਮੇਸ਼ਰ ਦੇ ਪਿਆਰੇ ਦੀ ਸੰਗਤ ਦਾ ਖਿਆਲ ਹੀ ਨਹੀਂ ਆਇਆ। ਇਹ ਮੋਹ ਦਾ ਪ੍ਰਭਾਵ ਹੈ ਨਾ। ਦਸਤ ਡਿੱਗ ਮਹੱਲਾ ਤੋਂ ਕੂਚ ਕੀਤਾ,
دور اکھاں تو جدو سمتان ہو گئے مور تک دے اترو انت کر گئے بوٹی جگر دی جدو وران ہو گئے مرتی جدو اب منو دی سنی ارجن تلی اتھا جو تیر کمان ہو گئے پر تانگرو کلگیاں واریا جی تسی سارا سربان سلٹا دیتا ماتا کسی پاسے پتا کسی پاسے چھوٹے لالا نو نہیں چڑھوا دیتا باپو سن سن جی ٹھاڈی سیدھے جڑے ہوئے نے نا انہاں نوں دے سمجھ دے لکھیا کہندا ہے جڑے پوتر نا ماں پیو دی آن شان ہن ماں پیو دی موت تو بعد نشان نے پتاں والے جگ دا پوت بیوا ہندے ماں پیو دی جند جان پتر جیو دی جان سہارا نے زندگی دا مر گیا تو پیشو نشان پتر پتر پراں تے اڑ دی پھرے دنیا ماپے پینڈ تے ویچ پران پتر پتر سیدل پتران بادنا سور ماپنے ہندے ماپیاں بھی جند جان پتر دسوس راجہ بھی ملنا تو ڈلتیاں جدو لو تے پتر پاسے ہوگی اے باجا وارا جیڑا کہندہ دیا سنگا آگے چلی گئے تو سدگرو پاتشاہ ساڈے تے کرپا کرن اسی سنساری جیوانے مایا دے موہ کر کے اس پرماتما دے نام نو چیتے نہیں کیتا گرمت پیارے دی سنت نو کیتی تے رزلٹ کی ملیا
تن سب جنم اکاتھا
تین منکھاں دا تین پرشاں دا جیڑا جنم ہے نا او کاتھا تو پاو اکار تفجور بے مہنا جو آپا کہنا دا مطلب کوئی نہیں دے ارتھی کوئی نہیں اس پرکار او منکھ جیڑے نام تو انہاں نے جنہ پرمیشر دے پیارا دی سنت نہیں کیتی انہاں دا جنم اکاتھا اکارت فجور بے مہنے چلا گیا
جن سادو چرن ساد بھگ سیوے
انہاں نے پرمیشر دے پیارا دی سیوا کیتی ہے ساد لباس دا نام نہیں ساد پراوے دا نام نہیں آپا گرو کے سکھ آپا پڑھ دیا ساد نام نرملتا کے کرم پاوے او ساڈی پہن ہے پاوے او بچی ہے پاوے کو میر ہے جیدے کرم نرمل نو ساد ہے جنو عام پاشا بچ کہیں دے ساد وہی جگ جانیے جان کے نہ اوپاد من جنہ نے آپے آپ نو ساد لیا او نانو کہیں دے ساد جنہ دی اکھاں تے کنٹرول ہے اکھاں سادیاں نے ویکھ دے نے تیاں پہناں وال پر کہندے نے دیکھ پرائیاں چنگیاں ماواں پہناں تیاں جاڑے ساد سن دے نے پر اکارت نہیں سن دے سن دے کیڑے اے سبن ہو میر ہو ساچے سننے نو پٹھائے ساچے سننے نو پٹھائے شریر لائے سنو ست بانی سو ایک پرکار انہاں منکھاں نے پرمیشر دے پیارے دی سیوا نہیں کیتی تے جنہاں نے سیوا کر لی
تین سفل جنم سناتھا
او بھائی مالک والے بن گئے اور انہاں دا جنم سفلا ہو گیا اے پادشاہ نے رحمت کیتی اسی ارداس کریے
لوکوں کی جا داس داس داسن کو
پادشاہ میں تو میں نہیں شر دی میری تو ہنکڑی نہیں مر دی کہتے میرے تے دیا کر جیڑے تیرے داس نے مینوں اپنے داساں دا داس کر گرمکھ پٹنا صاحب گرمکھ ویکھیا مینوں دی اج وی شکل چیتے ہے بھائی نتھا سنگھ دا نام سی انہیں گرو کے لال نے نیم نال آ کے لنگر وچ سیوا کرنی تے جدوں انہیں پرشادے ورتاونے نا تے جدوں وی پرشادا دینا تے کہنا آؤ گرمکھ میرے پیارے دے پیارے ہو اج گرو کا لال چیتے ہے نبی تو میرے مالکا میرے تے کرپا کر جیڑے تیرے داس نے جیڑے انہاں دے داس نے جیڑے انہاں دے داس نے میں کتے انہاں دا داس بن جا تے میرے تے کرم کرے
ہر دیا تار جگناتھا
میں تیرے کے تاں بینتی کیتی تو ہر تھاں تے ویاپک ہے ہر کہندے نے ہر تھاں تے ویاپک نوں جنہیں کہ اومنی پریزنٹ اومنی پوٹینٹ سرب شکتی مان ہر تھاں تے حاضر ناظر میں تاں بینتی کیتی ہے تو ہر تھاں تے حاضر ناظر ہے संसार आत्म भूत पा के लफिया है ते दया का आधार है मेरे ते कृपा कर मेरे अंदर दया पा बख्श
हम अंबले ज्ञानहीन अज्ञानी
हाड़ा तेरे अगे तां कढ़िया मेरे मन ते बिध रूपी नेत्र कम नहीं करदे समा लई कि मैं खुलासा करा गुरमुखो नूर करन वाला अंक है जो एक अरदास कर दे उदो एक दे अगे कर दे आपां तू ठाकुर तू पै अरदास तू मेरा पिता तू है मेरा माता लेकिन जरा हम लफ्ज है यह है बहु वचन पंजाबी च आप कहने असी हिंदी च आप कहने हम ए पिछे अंतरीव अर्थ यह है गुरु के सिख ने सैल्फिश नहीं बनना खुद गद नहीं बनना दूजा का भला भी मंगना है जिन्हों बजुर्गों आप अनपढ़ कहने ना मैंने उन्होंने बदला अज भी चेते उन्हें कहना मालका सारे का भला करी तो किसी के पैर पिछे साडा भला भी करी ते आपां तां कहिंदे पहला मेरा भला कर दे बाकी रहण दे ए नहीं ए एक समुचा प्रतीक है कि अपने ना दूजिआं दा भला भी मंगना है मेरे पातशाह असी मन ते बुद्ध रूपी नेत्रां करके अन्ने हां ज्ञान तो होणे आ ज्ञान ए नहीं कि चार किताबां पढ़ीआं ते ज्ञानी बन जाए दो नावल चेते कर लै ते ज्ञानी बन गए किसी की पुस्तक ते नुकता चीनी करती ते ज्ञानी बन गए ज्ञानी की व्याख्या गुरु तेग बहादुर पातशाह ने की कित कृपा करी पातशाह से वह जो ज्ञानी बन जाइए पै काहू को देत नै पैमान आन कहो नानक व मुक्त नारे ज्ञानी तो बखान मेरे पातशाह कितने सानू ओह जे ज्ञानी बना दो
चल है मार्ग पंथा
केवे तेरे मार्ग से चलिए तू ज्ञान देगा ता चलिया चलांगे और उसका एको एक तरीका गुरु सिख मीत चलो गुरु चाली जो गुरु कहे सोई पल मानो हर हर कथा नराली
हम अंदले कहो गुर अंचल दीजा
भाई नेत्रों तो होना उन्हें कुछ ना कहीं आसरा लेना पा भी भाई गुरमुखा मेनु हाथ पकड़ा दे मैनु अपना पला फड़ा दे मैनु चा नीवा नहीं दिसदा इस करके पातशाह अंतर कहते ने पले न असी नेत्रा तो होने मेरे पातशाह जो 52 राजा नु अपना पला पकड़ा के ग्वालियर के किले चो कढ़िया सी जिवें रुस्तम राव ते बाला राव राजा नु सतारे के किले चो कढ़िया सी बाजा वालिया इसे तरह असी मन ते बुद्ध रूपी नेत्रा तो अन्ने ते सानू अपना गुरमंत्र इसे तरह मूल मंत्र गुरु की बाणी ए पला पकड़ौना करो जी
जन नानक चल है मिलंथा
जेडे तेरे दास ने उन्हां दे नाल चल के असी तेरे मार्ग ते चल सकीए ए पातशाह तेरे चरणा च अरदास बेनती है बाजा वालिया बापू तू साडे वास्ते नंगी चरनी चमकौर दी गली चो निकलियो किते साडे ते रहमता कर साडे ते भी कृपा कर तेरा स्थान साडे जीवन का अंग बने तमाम शहीदां ते सतगुरु पातशाह महाराज आप नूं नमस्कार भुला चुका दी माफी सारे ते रहमतां करके नवाजू जी
हांजी हम अंधले ज्ञानहीन अज्ञानी क्यों चल है मार्ग पंथा हम अंधले कौ गुर अंचल दी